ਬਾ ਪਾਠ ਕਰੇ ਗੁਰਬਾਣੀ ਦਾ ਲਾਲ ਹਨੇਰੀ ਬਣ ਕੇ ਚੁੱਲੂ ਡੁੱਲਿਆ ਖੂਨ ਜਵਾਨੀ ਦਾ ਚਾਰੂਗਾ ਕੋਈ ਰੰਗ ਅਨੋਖਾ
ਢਾਡੀ ਵਾਲ ਟੋਹੇ ਵਾਲ ਵਾਰਾ
ਦਸ ਚੰਗਿਆਂ ਦਾ ਚਮਕਣਗੇ, ਦਸ ਚੰਗਿਆਂ ਦਾ ਚਮਕਣਗੇ ਜੋ ਚੰਨ ਅਸਮਾਨੀ ਦਾ ਲਾਲ ਹਨੇਰੀ ਬਣ ਕੇ ਚੁੱਲੂ ਡੁੱਲਿਆ ਖੂਨ ਜਵਾਨੀ ਦਾ, ਲਾਲ ਹਨੇਰੀ ਬਣ ਕੇ ਚੁੱਲੂ ਡੁੱਲਿਆ ਖੂਨ ਜਵਾਨੀ ਦਾ, ਚਾੜੂਗਾ ਕੋਈ ਰੰਗ ਅਨੋਖਾ
ਗੁਰੂਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸੱਜ ਕੇ ਬੈਠੇ ਹੋਏ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਆ, ਅੱਜ ਦਾ ਦਿਨ ਇਹ ਸੁਭਾਗਾ ਦਿਨ ਹੈ ਸਾਡੀ ਜ਼ਿੰਦਗੀ ਵਿੱਚ। ਸਾਹਿਬ ਪਾਤਸ਼ਾਹ ਸਤਿਗੁਰੂ ਤੀਜੇ ਗੁਰੂਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਉਣ ਦਾ ਇਹ ਸ਼ੁਭ ਦਿਹਾੜਾ ਅੱਜ ਸਾਨੂੰ ਨਸੀਬ ਹੋਇਆ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਨਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਆਪ ਗੁਰੂ ਕੀ ਸੰਗਤ ਦੇ ਸਨਮੁਖ ਸਾਹਿਬ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂਦੇਵ ਜੀ ਦੇ 534 ਸਾਲਾ ਆਗਮਨ ਪੁਰਬ ਦੀ ਮੈਂ ਆਪ ਗੁਰੂ ਕੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਹਾਂ। ਵਧਾਈ ਪ੍ਰਵਾਨ ਕਰਿਓ ਅਤੇ ਪ੍ਰਵਾਨਗੀ ਦਾ ਉੱਤਰ ਫਤਿਹ ਦੇ ਨਾਅਰੇ ਨਾਲ ਹੈ। ਸਾਵਧਾਨ ਹੋ ਕੇ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਮੇਰੇ ਤੋਂ ਪਹਿਲਾਂ ਮੇਰੇ ਛੋਟੇ ਵੀਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗੌਰ, ਆਪ ਗੁਰੂ ਕੀ ਸੰਗਤ ਨੂੰ ਧੰਨ ਗੁਰੂਦੇਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਗੁਰੀ ਇਤਿਹਾਸ ਬੜੇ ਖੋਜ ਭਰਪੂਰ ਵਿਚਾਰਾਂ ਸਾਹਿਤ ਸਰਵਣ ਕਰਵਾ ਰਹੇ ਸਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜ਼ਿੰਦਗੀ ਇੱਕ ਅਥਾਹ ਸਾਗਰ ਵਾਂਗ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਉਤਰਾਅ ਚੜ੍ਹਾਅ ਆਏ। ਗੁਰੀ ਇਤਿਹਾਸ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਨੂੰ ਵਿਦਵਾਨਾਂ ਨੇ ਬੜੇ ਹੀ ਖੋਜ ਭਰਪੂਰ ਵਿਚਾਰਾਂ ਸਾਹਿਤ ਅੰਕਿਤ ਕੀਤਾ ਹੈ। ਆਪ ਗੁਰੂ ਕੀ ਸੰਗਤ ਦੇ ਸਾਨੂੰ ਪਿਛਲੇ ਕੁਝ ਦਿਨਾਂ ਤੋਂ ਤੀਜੇ ਪਾਤਸ਼ਾਹ ਜੀ ਦੇ ਜੀਵਨ ਗੁਰੀ ਇਤਿਹਾਸ ਮੈਂ ਢਾਡੀ ਰਾਗ ਵਿੱਚ ਲੜੀਵਾਰ ਆਪ ਆਪਣੀ ਬੁੱਧ ਹੈ ਜੇਤੀ ਵਰਣਿਤ ਭਿੰਨ ਭਿੰਨ ਤੋਹੇ ਤੇਤੀ ਦੇ ਮਹਾਂਵਾਕ ਅਨੁਸਾਰ ਗੁਰੂ ਕੀ ਸੰਗਤ ਦੇ ਸਨਮੁਖ ਬਿਣੇ ਕਰਦਾ ਆ ਰਿਹਾ ਹਾਂ। ਜਿਹੜੇ ਵਿਚਾਰ ਰਾਤ ਦੇ ਦੀਵਾਨ ਵਿੱਚ ਆਪਾਂ ਕੱਲ੍ਹ ਸ਼ਾਮਾਂ ਦੇ ਵਕਤ ਵਿੱਚ ਦੀਵਾਨ ਸਮਾਪਤੀ ਦੇ ਵਕਤ ਤੱਕ ਵਿਚਾਰ ਕਰਦਿਆਂ ਸਮਾਪਤ ਕੀਤੇ ਸੀ, ਉਹ ਅੱਜ ਰਾਤ ਦੇ ਦੀਵਾਨ ਵਿੱਚ ਹੀ ਬਿਨੇ ਕੀਤੇ ਜਾਣਗੇ। ਧੰਨ ਗੁਰੂ ਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ, ਉਹਨਾਂ ਨੇ ਇੱਕ ਮਹਾਨ ਤੀਰਥ ਸਥਾਨ ਰਚਿਆ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਅਸੀਂ ਉਹਨਾਂ ਦੀ ਤਾਰੀਫ ਕੀ ਕਰ ਸਕਦੇ ਹਾਂ, ਉਹਨਾਂ ਦੀ ਉਪਮਾ ਤਾਂ ਉਹਨਾਂ ਨੂੰ ਹੀ ਬਾਣੇ ਆਉਂਦੀ ਹੈ। ਭੱਟਾਂ ਨੇ ਸੋਈਆਂ ਵਿੱਚ ਅੰਕਿਤ ਕੀਤਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਵੀ ਗੁਰਸਿੱਖ ਇੱਕ ਵਾਰ ਆਇਆ ਉਹ ਉਹਨਾਂ ਦਾ ਹੀ ਹੋ ਕੇ ਰਹਿ ਗਿਆ। ਸੁਲਤਾਨਪੁਰ ਦੇ ਲਾਗੇ ਇੱਕ ਤਲਵੰਡੀ ਚੌਧਰੀਆਂ ਪਿੰਡ ਹੈ। ਜਦੋਂ ਅਸੀਂ ਬਿਆਸਾ ਦਰਿਆ ਪਾਰ ਕਰਕੇ ਜਾਂਦੇ ਹਾਂ, ਜਿਹੜਾ ਰੋਡ ਸੁਲਤਾਨਪੁਰ ਤੋਂ ਕਪੂਰਥਲਾ ਵਾਇਆ ਫਤੂ ਢੀਂਗਾ ਆਉਂਦਾ ਹੈ, ਇਸ ਰੋਡ ਦੇ ਉੱਤੇ ਹੈ। ਇੱਥੋਂ ਦਾ ਇੱਕ ਲੱਤ ਤੋਂ ਇੱਕ ਲੱਤ ਤੋਂ ਆਰੀ ਕਹਿ ਦਿੰਦੇ, ਅਸੀਂ ਆਪ ਪੰਜਾਬੀ ਸ਼ਬਦ ਵਰਤਦੇ ਹਾਂ, ਲੰਘਾ ਸੀ, ਉਹ ਸੱਚੇ ਪਾਤਸ਼ਾਹ ਵਾਸਤੇ ਦਹੀਂ ਲਿਆਉਂਦਾ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦਹੀਂ ਲਿਆ ਕੇ ਛਕਾਉਂਦਾ। ਅਤੇ ਜਦੋਂ ਇੱਕ ਦਿਨ ਉਹ ਪਿੰਡੋਂ ਤੁਰਨ ਲੱਗਾ ਨਾ, ਤਲਵੰਡੀ ਚੌਧਰੀਆਂ ਤੋਂ ਬਿਆਸਾ ਦਰਿਆ ਪਾਰ ਕਰਦਾ, ਇਹ ਉਹਦੀ ਬੜੀ ਮਿਹਰਬਾਨੀ ਅਤੇ ਉਹਦੀ ਬਹਾਦਰੀ ਹੈ ਕਿ ਉਹ ਸੱਚੇ ਪਾਤਸ਼ਾਹ ਦੀ ਸੇਵਾ ਕਰਦਾ ਅਤੇ ਸੇਵਾ ਵਿੱਚ ਵਿਘਨ ਨਹੀਂ ਪੈਣ ਦਿੰਦਾ। ਉਹਨੂੰ ਪਿੰਡ ਦੇ ਲੋਕਾਂ ਨੇ ਇੱਕ ਤਾਨਾ ਮਾਰਿਆ ਕਹਿਣ ਲੱਗੇ ਤੂੰ ਗੁਰੂ ਅਮਰਦਾਸ ਮਹਾਰਾਜ ਵਾਸਤੇ ਦਹੀਂ ਲੈ ਕੇ ਜਾਣਾ ਏ ਅਤੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਚੋ ਕਹੇ ਹੋਏ ਸ਼ਬਦ ਜਿਹੜੇ ਉਹ ਪੂਰੇ ਹੁੰਦੇ ਹੈ। ਹੁਣੇ ਕਹਿ ਰਹੇ ਸਨ ਮਸਕੀਨ ਜੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਲੀਏ ਸ਼ਬਦ ਵਰਤਿਆ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਝੱਲੀ ਸ਼ਬਦ ਵਰਤਿਆ। ਵੈਸੇ ਗੁਰ ਇਤਿਹਾਸ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਇਸ ਗੱਲ ਨੂੰ ਬੜੇ ਵਿਸਥਾਰ ਨਾਲ ਲਿਖਦੇ ਹੈ। ਅਸਲ ਵਿੱਚ ਇਹ ਸ਼ਬਦ ਗੁਰ ਇਤਿਹਾਸ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਤੀ ਅਸੀਂ ਬੜੀ ਸ਼ਰਧਾ ਨਾਲ ਇਸਤੇਮਾਲ ਕਰਦੇ ਹਾਂ। ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਖੱਡੀ ਵਿੱਚੋਂ ਉੱਠ ਕੇ ਖਲੋਤੇ ਖੜਕਾ ਹੋਇਆ ਅਤੇ ਜਲਾਏ ਨੇ ਪੁੱਛਿਆ ਸੀ ਕਿ ਕੌਣ ਹੈ ਅਤੇ ਜਲਾਈ ਨੇ ਆਖਿਆ ਸੀ ਜਿਹੜੇ ਸ਼ਬਦ, ਕਹਿੰਦੇ ਮੈਂ ਨਹੀਂ ਕਹਿ ਸਕਦਾ, ਇਤਿਹਾਸ ਦੱਸਦਾ ਉਹ ਅਪ ਸ਼ਬਦ ਸੀ। ਅਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਵਿੱਚ ਰਹਿਣ ਵਾਲੇ ਇਸ ਗੁਰਸਿੱਖ ਨੇ ਉਦੋਂ ਕੇਵਲ ਗੁਰਸਿੱਖੀ ਦਰੜਾ ਰਹੇ ਨੇ ਸੇਵਾ ਕਰਕੇ, ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ, ਆਪਣੀ ਆਤਮਿਕ ਭੁੱਖ ਨੂੰ ਦੂਰ ਕਰ ਰਹੇ ਸਨ। ਅਤੇ ਜਦੋਂ ਇਹ ਸ਼ਬਦ ਵਰਤੇ ਇਹ ਤੇ ਕੁੜਮਾਂ ਦੇ ਦਾਰੂ ਤੇ ਆ ਕੇ ਰੋਟੀਆਂ ਖਾਂਦਾ ਹੈ ਤੇ ਫਿਰ ਉਦੋਂ ਆਖਿਆ ਸੀ ਝੱਲੀਏ ਮੈਂ ਤੇ ਗੁਰੂ ਵਾਲਾ, ਮੈਂ ਕੁੜਮਾਂ ਦੇ ਦਾਰੂ ਤੇ ਆ ਕੇ ਠੇਡੇ ਨਹੀਂ ਖਾਂਦਾ ਤੇ ਜੁਲਾਈ ਨੂੰ ਝੱਲ ਉਦੋਂ ਹੀ ਹੋ ਗਿਆ ਸੀ। ਇੱਕ ਇਹ ਸ਼ਬਦ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੋਰ ਵੀ ਬੜੇ ਵਰਤੇ ਹੈ, ਵਿਚਾਰ ਕਰਾਂਗੇ ਉਹਨਾਂ ਦੀ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦਹੀਂ ਦੀ ਸੇਵਾ ਕਰਨ ਵਾਲੇ ਇਸ ਗੁਰਸਿੱਖ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਲੋਕੀ ਤਾਨੇ ਮਾਰਦੇ ਹੈ, ਮਿਹਣੇ ਮਾਰਦੇ ਹੈ, ਮੇਰੀ ਇੱਕ ਲੱਤ ਹੈ, ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ, ਸੱਚੇ ਪਾਤਸ਼ਾਹ ਮੈਨੂੰ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਅਤੇ ਮੈਂ ਕਰਦਾ ਨਹੀਂ। ਅਤੇ ਲੋਕੀ ਤਾਨੇ ਦੇ ਕੇ ਕਹਿੰਦੇ ਤੂੰ ਕਰ ਬੇਨਤੀ ਮਹਾਰਾਜ ਤੇਰੀ ਲੱਤ ਠੀਕ ਕਰਨਗੇ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਹੱਸ ਕੇ ਕਹਿਣ ਲੱਗੇ, ਭਾਈ ਜੇ ਤੇਰੀ ਲੱਤ ਠੀਕ ਕਰਨ ਵਾਸਤੇ ਲੋਕੀ ਕਹਿੰਦੇ ਆ ਨਾ, ਉਹ ਜਿਹੜਾ ਉਹ ਬੈਠਾ ਇੱਕ ਫਕੀਰ ਉਹ ਸਾਹਮਣੇ, ਉਹਦਾ ਨਾਂ ਸ਼ਾਹ ਹੁਸੈਨ ਹੈ, ਅੱਜ ਦੇ ਯੁੱਗ ਵਿੱਚ ਜਿੱਥੇ ਬਾਟਾ ਸ਼ੂ ਕੰਪਨੀ ਹੈ ਨਾ ਉਹਦੇ ਬਿਲਕੁਲ ਦਰਿਆ ਦੇ ਢਾਏ ਦੇ ਉੱਤੇ ਉਹਦਾ ਸਥਾਨ ਹੈ, ਦਾਸ ਉੱਥੇ ਬਹੁਤ ਵਾਰ ਗਿਆ, ਸੇਵਾ ਕੀਤੀ ਹੈ, ਉਸ ਫਕੀਰ ਕੋਲ ਚਲਾ ਜਾ, ਉਹ ਤੇਰੀ ਲੱਤ ਠੀਕ ਕਰੇਗਾ। ਅਤੇ ਉਸ ਗੁਰਸਿੱਖ ਨੇ ਗੁਰੂ ਅਮਰਦਾਸ ਮਹਾਰਾਜ ਦੇ ਹੁਕਮ ਨੂੰ ਮੰਨਿਆ, ਦਹੀਂ ਦੀ ਸੇਵਾ ਕਰਨ ਤੋਂ ਬਾਅਦ ਤੁਰ ਪਿਆ ਉੱਧਰ ਅਤੇ ਚਲਾ ਗਿਆ। ਸ਼ਾਹ ਹੁਸੈਨ ਫਕੀਰ ਬੈਠਾ ਤਪੱਸਿਆ ਕਰਦਾ, ਬੰਦਗੀ ਵਿੱਚ ਲੀਨ ਹੈ, ਜਾ ਕੇ ਹੱਥ ਜੋੜ ਕੇ ਕਹਿੰਦਾ, ਬਾਬਾ ਜੀ ਕਿਰਪਾ ਕਰੋ, ਮੇਰੀ ਲੱਤ ਠੀਕ ਕਰੋ, ਤੁਹਾਡੇ ਕੋਲ ਦੁਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਜਦੋਂ ਗੱਲ ਅਣਗੌਲੀ ਕਰਕੇ ਸੁਣੀ, ਨਾ ਸੁਣੀ ਅਣਗੌਲੀ ਹੋ ਗਈ, ਉਹਨੇ ਸ਼ਾਹ ਹੁਸੈਨ ਦੇ ਗੋਡੇ ਨੂੰ ਫੜ ਕੇ ਹਿਲਾ ਕੇ ਆਖਿਆ ਵੀ ਸਮਾਧੀ ਵਿੱਚ ਬੈਠੇ ਆ, ਮੇਰੀ ਲੱਤ ਠੀਕ ਕਰੋ। ਇਹ ਸ਼ਾਹ ਹੁਸੈਨ ਕੁਝ ਗੁੱਸੇ ਵਿੱਚ ਆ ਗਿਆ, ਉਹਦੇ ਕੋਲ ਜਿਹੜਾ ਸਲੋਤਰ ਪਿਆ ਸੀ ਨਾ ਸੰਤਾਂ ਫਕੀਰਾਂ ਕੋਲ ਹੁੰਦਾ, ਉਹਨੇ ਉਹ ਚੁੱਕ ਲਿਆ। ਕਹਿਣ ਲੱਗਾ ਮੇਰੀ ਬੰਦਗੀ ਵਿੱਚ ਵਿਘਨ ਪਾਉਣਾ ਹੈ। ਜਦੋਂ ਡੰਡਾ ਮਾਰ ਲੱਗਾ ਉਹ ਕੁਝ ਭੱਜ ਉੱਠਿਆ, ਸ਼ਾਹ ਹੁਸੈਨ ਉਹਦੇ ਮਗਰ ਭੱਜਾ, ਉਹ ਅੱਗੇ ਅੱਗੇ ਭੱਜਾ, ਭੱਜਦਿਆਂ ਡਰਦਿਆਂ ਹੋਇਆ ਇੰਨੀ ਜ਼ੋਰ ਨਾਲ ਭੱਜਾ ਕਿ ਸਾਹ ਦਾ ਵੱਜਾ ਹੋਇਆ ਡੰਡਾ, ਕਿਤੇ ਮੇਰੀ ਦੂਜੀ ਲੱਤ ਵੀ ਨਾ ਤੋੜ ਦਿੰਦਾ ਹੋਵੇ। ਮਗਰ ਸ਼ਾਹ ਹੁਸੈਨ ਅੱਗੇ ਅੱਗੇ ਉਹ ਭੱਜਦਿਆਂ ਭੱਜਦਿਆਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੱਕ ਆਉਂਦਿਆਂ ਉਹਦੀਆਂ ਦੋਵੇਂ ਲੱਤਾਂ ਠੀਕ ਹੋ ਗਈਆਂ। ਜਦੋਂ ਲੱਤਾਂ ਠੀਕ ਹੋ ਗਈਆਂ ਸ਼ਾਹ ਹੁਸੈਨ ਨੇ ਵੇਖਿਆ ਬੜੇ ਗੌਰ ਨਾਲ, ਅਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕੀਤੀ। ਸ਼ਾਹ ਹੁਸੈਨ ਬੈਨ ਤਬ ਕਹੇ ਕਰਨ ਕਰਾਵਣ ਔਰੋ ਅਹੇ, ਤੁਸੀਂ ਕਰਨ ਕਰ ਦੇ ਖੁਦ ਆਪ, ਅਮਰਦਾਸ ਸਤਿਗੁਰ ਨਿਜ ਸਵਾਮੀ ਕਰੇ ਆਪ ਮੋਹ ਦੇ ਬਦਨਾਮੀ। ਕਹਿੰਦੇ ਕਰਨ ਵਾਲੇ ਤੇ ਤੁਸੀਂ ਜੇ ਲੱਤ ਤੇ ਇਹਦੀ ਉਦੋਂ ਠੀਕ ਹੋ ਗਈ ਜਦੋਂ ਮੇਰੇ ਵੱਲੇ ਘੱਲਿਆ ਸੀ ਕਿ ਸ਼ਾਹ ਹੁਸੈਨ ਤੇਰੀ ਲੱਤ ਠੀਕ ਕਰੇਗਾ, ਤੇ ਇੱਕ ਬਹਾਨਾ ਹੈ, ਮੈਂ ਡੰਡਾ ਚੁੱਕਿਆ ਭੱਜ ਉੱਠਿਆ, ਭੱਜਦਿਆਂ ਇਹਦੀਆਂ ਲੱਤਾਂ ਠੀਕ ਹੋ ਗਈਆਂ, ਦੋਵੇਂ ਬਰਾਬਰ ਹੋ ਗਈਆਂ, ਲੱਤ ਠੀਕ ਹੋ ਗਈ। ਕਰਨ ਕਰਾਵਣ ਵਾਲੇ ਤੇ ਤੁਸੀਂ ਹੋ ਤੇ ਬਦਨਾਮੀ ਮੈਨੂੰ ਦਿੰਦੇ ਹੋ। ਵੀ ਮੈਂ ਲੱਤਾਂ ਠੀਕ ਕਰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗ੍ਰਹਿ ਵਿਖੇ ਬੈਠੇ ਹੈ। ਸਾਡੀ ਸਤਿਕਾਰਯੋਗ ਮਾਤਾ ਜੀ, ਜਿਸ ਮਾਤਾ ਜੀ ਦੀ ਕੁੱਖੋਂ ਦੋ ਸਾਹਿਬਜ਼ਾਦੇ ਅਤੇ ਦੋ ਸਾਹਿਬਜ਼ਾਦੀਆਂ, ਵੱਡੇ ਸਪੁੱਤਰ ਮੋਹਨ ਜੀ, ਛੋਟੇ ਸਪੁੱਤਰ ਮੋਹਰੀ ਜੀ, ਵੱਡੀ ਸਪੁੱਤਰੀ ਦਾਨੀ ਜੀ ਅਤੇ ਛੋਟੀ ਸਪੁੱਤਰੀ ਮੋਹਨੀ ਜੀ, ਅਸਲ ਨਾਮ ਮੋਹਨੀ ਹੈ। ਅਤੇ ਸਾਡੀ ਇੱਕ ਪੇਂਡੂ ਪੰਜਾਬੀ ਭਾਸ਼ਾ ਖਾਸ ਕਰਕੇ ਮਾਝੇ ਦੇ ਪਿੰਡਾਂ ਵਿੱਚ ਬੋਲੀ ਜਾਣ ਵਾਲੀ ਹੈ। ਅਸੀਂ ਜਿਹੜਾ ਅਸੀਂ ਆਪਣੇ ਸਤਿਕਾਰ ਨਾਲ ਦੂਜੇ ਵਿਅਕਤੀ ਨੂੰ ਅਤਿ ਪਿਆਰ ਦੇਣਾ ਹੋਵੇ ਉਹਨੂੰ ਕਹਿੰਦੇ ਭਾ। ਭਾ ਬੜਾ ਪਿਆਰਾ ਲਫ਼ਜ਼ ਹੈ, ਹਿਰਦੇ ਦੇ ਤਰੰਗਾਂ ਵਿੱਚੋਂ ਨਿਕਲਦਾ ਹੈ। ਇਹ ਛੋਟੀ ਬੱਚੀ ਨੂੰ ਖਾਸ ਤੌਰ 'ਤੇ ਮਾਝੇ ਵਿੱਚ ਨੀ ਸ਼ਬਦ ਵਰਤਿਆ ਜਾਂਦਾ ਹੈ। ਅਤੇ ਗੁਰੂ ਅਮਰਦਾਸ ਮਹਾਰਾਜ ਸਾਰਿਆਂ ਤੋਂ ਛੋਟੀ ਬੱਚੀ ਨਾਂ ਤਾਂ ਉਹਦਾ ਹੈ ਮੋਹਿਨੀ, ਪਰ ਉਹਨੂੰ ਕਹਿੰਦੇ ਹੁੰਦੇ ਸਨ ਭਾਨੀ, ਭਾ। ਬੱਚੀ ਦਾ ਸਤਿਕਾਰਯੋਗ ਨੀ, ਧੀ ਨੂੰ ਸ਼ਬਦ ਵਰਤਿਆ ਜਾਂਦਾ ਹੈ ਭਾ ਨੀ। ਇੱਕ ਦਿਨ ਬੀਬੀ ਭਾਨੀ ਜੀ ਅਤੇ ਮੋਹਰੀ ਜੀ ਦੀ ਧਰਮ ਸੁਪਤਨੀ, ਇਹ ਦੋਵੇਂ ਨਨਾਣ ਭਰਜਾਈ ਇੱਕੇ ਪਲਘੇ ਉੱਤੇ ਬੈਠੀਆਂ ਹੱਸਦੀਆਂ ਨੇ, ਗੱਲਾਂ ਕਰਦੀਆਂ। ਮੋਹਨ ਜੀ ਵਿਆਹੇ ਹੋਏ ਨਹੀਂ ਸੀ, ਮੋਹਰੀ ਜੀ ਵਿਆਹੇ ਹੋਏ ਸਨ। ਮੋਹਰੀ ਜੀ ਦਾ ਖਾਨਦਾਨ ਅੱਜ ਵੀ ਗੋਇੰਦਵਾਲ ਸਾਹਿਬ ਰਹਿੰਦਾ, ਭੱਲੇ ਖਾਨਦਾਨ ਵੱਸਦਾ। ਮਾਤਾ ਜੀ ਨੇ, ਸਾਡੀ ਜਗਤ ਮਾਤਾ ਮਾਤਾ ਮਨਸਾ ਦੇਵੀ ਜੀ ਨੇ, ਧਰਮ ਸੁਪਤਨੀ ਗੁਰੂ ਅਮਰਦਾਸ ਮਹਾਰਾਜ ਜੀ ਦੀ, ਪਿੰਡ ਸਕੱਤਰਾ ਸਿਆਲਕੋਟ ਦੇ ਕੋਲ ਹੈ, ਇੱਕ ਸਕੱਤਰਾ ਪਿੰਡ ਖੇਮਕਰਨ ਦੇ ਕੋਲ ਹੈ, ਉੱਥੇ ਵੀ ਗੁਰੂ ਅਮਰਦਾਸ ਮਹਾਰਾਜ ਦੇ ਸਹੁਰੇ ਪਰਿਵਾਰ ਆ ਕੇ ਵੱਸਦਾ ਹੈ। ਅਤੇ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ ਥੰਮ ਹੈ ਉਹਨਾਂ ਦੇ ਵਕਤ ਦਾ, ਸਹੁਰੇ ਪਰਿਵਾਰ ਦੇ ਉਸ ਵੇਲੇ ਦਾ ਥੰਮ। ਖੇਮਕਰਨ ਗੁਰਦੁਆਰਾ ਵੀ ਪਿਆ ਹੋਇਆ, ਥੰਮ ਸਾਹਿਬ ਗੁਰਦੁਆਰਾ ਉਸ ਪਾਵਨ ਸਥਾਨ ਦਾ ਨਾਂ ਹੈ, ਅਤੇ ਥੰਮ ਮੌਜੂਦ ਹੈ। ਦਾਸ ਨੇ ਜ਼ਿੰਦਗੀ ਦਾ ਸਭ ਤੋਂ ਪਹਿਲਾ ਸਫ਼ਰ ਢਾਡੀ ਜਿੱਥੇ ਦਾ ਉਸ ਪਾਵਨ ਸਥਾਨ ਤੋਂ ਸ਼ੁਰੂ ਕੀਤਾ ਸੀ, ਗੁਰਦੁਆਰਾ ਥੰਮ ਸਾਹਿਬ ਖੇਮਕਰਨ ਹੈ। ਮੋਹਨੀ ਜੀ, ਬੀਬੀ ਭਾਨੀ ਜੀ ਅਤੇ ਮੋਹਰੀ ਜੀ ਦੀ ਸੁਪਤਨੀ ਨਨਾਣ ਭਰਜਾਈ ਬੈਠੀਆਂ ਨੇ, ਅਤੇ ਮਾਤਾ ਜੀ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਪਤੀ ਪਤਨੀ, ਹੁਣ ਪਤਨੀ ਪਤੀ ਦੀ ਸੇਵਾ ਕਰ ਰਹੀ ਹੈ, ਅਤੇ ਸੇਵਾ ਦੇ ਨਾਲ ਨਾਲ ਆਪਣੀ ਧੀ ਦੇ ਚਿਹਰੇ ਵੱਲੇ ਵੇਖ ਕੇ ਦੁਨਿਆਵੀ ਰਿਸ਼ਤਿਆਂ ਦੀ ਗੱਲ ਸ਼ੁਰੂ ਕੀਤੀ। ਕੀ ਕਹਿ ਰਹੇ ਨੇ ਸੁਣੀਏ ਜਰਾ, ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਇਉਂ ਕਹਿ ਰਿਹਾ।
ਵਰਦੇ ਲੈ ਕੇ ਹੋ ਗਈ ਪੰਜ ਪੁੱਤਰੀ ਪਿਆਰੀ, ਕਰਨ ਲਈ ਕੋਈ ਕਰੀਏ ਜਾਰੀ, मेहर करो सतगुरु जी तुस पर उपकारी
घर दे नियम ते स्टेज दा नियम नहीं किसे दा आया होया अरदासा अनाउंस कीता जाए पर मैं गुनाह कर लगा खिमा करियो तुहाडे कोलो पहला मुआफी मांग लई ने मेरे वीर सरदार जैमल सिंह जी हांगकांग वाले जो तुहाडे कोल ही रहिंदे गुरु घर दे सेवादार ने अणथक सेवादार उन्हां वल्लों गुरु अमरदास महाराज जी दे आगमन पुरब दीआं खुशियां प्राप्त करदिआं ढाडी जत्थे नूं $100 इस स्पैशल इनाम भेजा जाता है साहिब पातशाह चढ़दी कला करन हरमदान फतेह एक बार सारी संगत गज के आखो सतनाम वाहेगुरु पति पत्नी जीवन अर्धांगणे सतगुरु गुरु अमरदास महाराज जी के चरणों में बैठे ने सेवा हो रही है सतगुरों के चरणों की सेवा कर रही साड़ी जगत माता ननान भरजाई नू इक्के पलगे उत्ते बैठे बड़ा प्यार सी मोहरी जी और बीबी भानी जी का पहली जिहड़ी वड्डी लड़की है दानी जी वो व्याहे हुए ने मोहरी जी व्याहे हुए है दानी जी दे पति का नाम है रामा जी हुण इह बच्ची व्याहुण वाली है मोहन जी ने व्याह ही नहीं कराया विरक्त ने इतिहास में तो इत्थों तक जिक्र आउंदा है कि मोहन जी बाबा श्री चंद जी की संगत विच गए ते बाबा श्री चंद जी दे ही सेवादार बन गए इस तो बाद दी गल है गुरु हरगोबिंद साहब छेवें पातशाह महाराज सच्चे पातशाह जदों बाबा बुढ़ा साहब जी ने सचखंड प्याना कीता ना गुरु हरगोबिंद साहब महाराज रमदास गए ते बाबा श्री चंद जी भी आए बड़ी लंबी उम्र है बाबा श्री चंद जी की छेवें पातशाह गुरु हरगोबिंद साहब महाराज तक तो सतगुरु गुरु हरगोबिंद साहब महाराज जी नूं बाबा श्री चंद जी ने पूछया कि तुहाडे सपुत्र किन्ने है कहिंदे जी पंज एक सपुत्री है बीबी वीरो जी नाओ है कहन लगे सानू केड़ा देना जे तो सतगुरु छेवें पातशाह गुरु हरगोबिंद साहब महाराज जी ने अपने सारिया तो वड्डे सपुत्र बाबा गुरदित्ता जी नूं ही बाबा श्री चंद जी की गोद में बिठा दिता उत्तराधिकारी बना दिता बाबा श्री चंद जी बाबा गुरदित्ता जी ने गुरु हरगोबिंद साहब जी की मौजूदगी में ही अपना सपुत्र बना लिया खैर मोहन जी गुरु हरगोबिंद बाबा श्री चंद जी दे सेवादार सन विआह इसलिए नहीं करवाया माता जी ने बेनती की स्वामी जी धी जवान हो गई है भानी हुण इहदे विआह की तैयारी करिए ते अज दा भी जमाना है जदों बच्चियां व्याह दे योग हो जाण हुण ते उम्र मिथी गई 18 साल तक बच्चे दी उम्र 21 साल ਤੇ 18 ਸਾਲ ਤੋਂ ਤਾਂ ਵੱਧ ਹੋ ਜਾਂਦੀਆਂ ਜਿਹੜੀਆਂ ਧੀਆਂ ਜਿਹੜੀਆਂ ਬੱਚੀਆਂ ਤਾਲੀਮ ਯਾਫਤਾ ਪੜ੍ਹਦੀਆਂ ਨੇ ਫਿਰ ਕੋਰਸ ਕਰਦੀਆਂ ਨੇ ਉਹਨਾਂ ਦੀ ਉਮਰ ਇਸ ਤੋਂ ਵੱਧ ਹੋ ਜਾਂਦੀ ਹੈ ਤੇ ਮਾਪੇ ਕਈ ਵਾਰ ਧੀ ਕੋਲੋਂ ਹੀ ਪੁੱਛ ਲੈਂਦੇ ਆ ਧੀਏ ਤੂੰ ਤਾਲੀਮ ਯਾਫਤਾ ਹੈ ਪੜ੍ਹੀ ਲਿਖੀ ਹੈ ਤੇਰੇ ਕੋਲੋਂ ਪੁੱਛ ਲਈਏ ਤੇਰਾ ਜੀਵਨ ਸਾਥੀ ਕਿਹੋ ਜਿਹਾ ਹੋਣਾ ਚਾਹੀਦਾ ਕਿਹੋ ਜਿਹਾ ਮੁੰਡਾ ਲੱਭੀਏ ਤੇ ਕਈ ਤਾਂ ਧੀਆਂ ਸੰਗਦੀਆਂ ਨੇ ਗੱਲ ਨਹੀਂ ਕਰਦੀਆਂ ਉਹ ਮਾਤਾ ਪਿਤਾ ਉੱਤੇ ਨਿਰਭਰ ਕਰ ਦਿੰਦੀਆਂ ਕਿ ਜਿਹੋ ਜਿਹਾ ਤੁਸੀਂ ਵੇਖੋਗੇ ਮੈਨੂੰ ਉਹ ਪ੍ਰਵਾਨ ਹੋਵੇਗਾ ਤੇ ਕਈ ਬੱਚੀਆਂ ਪੜ੍ਹੀਆਂ ਲਿਖੀਆਂ ਨੇ ਉਹ ਮਾਂ ਪਿਓ ਨੂੰ ਕਹਿ ਦਿੰਦੀਆਂ ਕਿਹੋ ਜਿਹਾ ਹੋਵੇ ਉਹ ਕਹਿੰਦੀਆਂ ਸੁਲਫਾ ਨਾ ਖਾਂਦਾ ਹੋਵੇ ਬੀੜੀ ਨਾ ਪੀਂਦਾ ਹੋਵੇ ਸਿਗਰਟ ਨਾ ਪੀਂਦਾ ਹੋਵੇ ਦਾਰੂ ਨਾ ਪੀਂਦਾ ਹੋਵੇ ਅੱਜ ਕੱਲ੍ਹ ਦੇ ਨਸ਼ੇ ਹੈ ਸਮੈਕ ਕੋਕੀਨ ਹੈਰੋਇਨ ਇਹ ਨਾ ਖਾਂਦਾ ਪੀਂਦਾ ਹੋਵੇ ਜੇ ਤੂੰ ਮੈਨੂੰ ਚਾਹੁੰਦੀ ਹੈ ਵਿਆਹ ਵਿਹੁਣਾ ਮਾਏ ਮੇਰੀਏ ਇਹੋ ਜਿਹਾ ਲੱਭੀ ਨਹੀਂ ਪ੍ਰਾਹੁਣਾ ਮਾਏ ਮੇਰੀਏ ਇਹ ਸਾਰਿਆਂ ਨਸ਼ਿਆਂ ਤੋਂ ਰਹਿਤ ਹੋਵੇ ਅੱਜ ਕੱਲ੍ਹ ਦੀਆਂ ਤਾਂ ਕੁੜੀਆਂ ਮੂੰਹ 'ਤੇ ਕਹਿ ਦਿੰਦੀਆਂ ਸ਼ਰਾਬ ਵੀ ਨਾ ਪੀਂਦਾ ਹੋਵੇ ਅਤੇ ਮਾਪੇ ਵੀ ਚਾਹੁੰਦੇ ਮੇਰੀ ਧੀ ਵਾਸਤੇ ਇਹੋ ਜਿਹਾ ਬੱਚਾ ਇਹੋ ਜਿਹਾ ਪਤੀ ਹੋਣਾ ਚਾਹੀਦਾ ਬੱਚੀ ਵਾਸਤੇ ਜਿਹੜਾ ਇਹਨਾਂ ਸਾਰਿਆਂ ਨਸ਼ਿਆਂ ਤੋਂ ਰਹਿਤ ਹੋਵੇ ਅਤੇ ਜ਼ਮਾਨਾ ਅੱਜ ਕੱਲ੍ਹ ਦਾ ਵੇਖ ਲਓ ਸ਼ਾਇਦ ਹੀ ਇਹ 100 ਚੋਂ ਕੋਈ ਇੱਕ ਹੀ ਬਚਿਆ ਹੋਵੇਗਾ ਜਿਹੜਾ ਅਜਿਹਾ ਹੋਵੇ ਨਾ ਸਿਗਰਟ ਬੀੜੀ ਸ਼ਰਾਬ ਤੰਬਾਕੂ ਇਤਿਹਾਦਿਕ ਚੀਜ਼ਾਂ ਜਾਂ ਅੱਜ ਕੱਲ੍ਹ ਤਾਂ ਪੰਜਾਬ ਨਸ਼ਿਆਂ ਦੇ ਵਹਿਣ ਵਿੱਚ ਰੁੜ ਗਿਆ ਸਮੈਕ ਜੇ ਨੌਜਵਾਨ ਨਹੀਂ ਖਾਂਦੇ ਪੀਂਦੇ ਲੀਡਰ ਖਵਾਉਂਦੇ ਹੈ ਇਲੈਕਸ਼ਨ ਲੰਘਿਆ ਨਾ ਲੀਡਰਾਂ ਨੇ ਖੁਦ ਆਪ ਭੱਠੀਆਂ ਲਾ ਕੇ ਘਰਾਂ 'ਚ ਜਵਾਨੀ ਨੂੰ ਨਸ਼ਿਆਂ ਵਿੱਚ ਗਲਤਾਨ ਕੀਤਾ ਪਿਆਈ ਸ਼ਰਾਬ ਆ ਵੋਟਾਂ ਪਈਆਂ ਨਾ ਪਿੱਛੇ ਤੁਸੀਂ ਇਸ ਗੱਲ ਦਾ ਪਤਾ ਕਰ ਲਿਆ ਤੁਹਾਨੂੰ ਪਤਾ ਹੈ ਖੁਦ ਅਤੇ ਦੂਜੀ ਗੱਲ ਇਹ ਵੀ ਲੀਡਰ ਵੀ ਕੀ ਕਰਨ ਜਿੰਨਾ ਚਿਰ ਤੱਕ ਪਿਆਲਾ ਸ਼ਾਮ ਨੂੰ ਰੋਜ਼ਾਨਾ ਨਾ ਪਿਆਇਆ ਜਾਏ ਉਹ ਕਹਿੰਦੇ ਸਾਡੀਆਂ ਵੋਟਾਂ ਪੱਕੀਆਂ ਨਹੀਂ ਹੁੰਦੀਆਂ ਇਹ ਵੋਟਾਂ ਵਾਲਾ ਇਲੈਕਸ਼ਨ ਵਾਲਾ ਜਿਹੜਾ ਸਾਡੇ ਉੱਤੇ ਥੋਪਿਆ ਜਾ ਰਿਹਾ ਇਹ ਬਿਮਾਰੀ ਦਾ ਸਭ ਤੋਂ ਵੱਡਾ ਬੋਝ ਇਹ ਸਾਡੀ ਜ਼ਿੰਦਗੀ ਨੂੰ ਤਬਾਹ ਕਰਦਾ ਸਾਡੇ ਬਚਪਨ ਨੂੰ ਤਬਾਹ ਕਰਦਾ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਹਿ ਸੁਭਾਅ ਪੁੱਛ ਲਿਆ ਆਪਣੀ ਧਰਮ ਸੁਪਤਨੀ ਜੀ ਨੂੰ ਆਪਣੀ ਸੁਪੁੱਤਰੀ ਮੋਹਿਨੀ ਜੀ ਵਾਸਤੇ ਭਾਨੀ ਵਾਸਤੇ ਕਿਹੋ ਜਿਹਾ ਮੁੰਡਾ ਹੋਣਾ ਚਾਹੀਦਾ ਇਹ ਆਮ ਸੁਭਾਵਿਕ ਗੱਲਾਂ ਨੇ ਪਤੀ ਪਤਨੀ ਦੀਆਂ ਨਾ ਧੀ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਸੁਭਾਵਿਕ ਨਜ਼ਰ ਪਈ ਸਾਹਮਣੇ ਇੱਕ ਮੁੰਡਾ ਖਲੋਤਾ ਸਾਹਮਣੇ ਗਲੀ ਦੇ ਵਿੱਚ ਅਤੇ ਉਸ ਮੁੰਡੇ ਦੀ ਬੜੀ ਮਿੱਠੀ ਆਵਾਜ਼ ਹੈ ਅਤੇ ਉਹ ਆਉਂਦਾ ਕੀ ਹੈ ਸੁਣੀਏ ਜ਼ਰਾ ਇਹੋ ਅਰਜ਼ ਕੀਤਾ ਘੁੰਗਰੀਆ ਆਖਦਾ ਭਾਈ
ਬੇਸ਼ੱਕ ਵੇਖ ਲਾ ਹੁਣੇ ਅਜਮਾ ਕੇ ਜੀ, ਬੇਸ਼ੱਕ ਵੇਖ ਲਾ ਹੁਣੇ ਅਜਮਾ ਕੇ ਜੀ,
ਉਸ ਮੁੰਡੇ ਦੀ ਮਿੱਠੀ ਸੁਰ, ਬੜੀ ਮਿੱਠੀ ਆਵਾਜ਼ ਤੇ ਉਮਰ 16 ਸਾਲ, ਮੋਢੇ ਉੱਤੇ ਘੁੰਗਣੀਆਂ ਦਾ ਛਾਬਾ ਭਰਿਆ ਹੋਇਆ ਚੁੱਕਿਆ, ਦਰਵਾਜ਼ੇ ਦੇ ਸਾਹਮਣੇ ਖਲੋਤਾ, ਬੜੀ ਮਿੱਠੀ ਆਵਾਜ਼ ਵਿੱਚ ਕਹਿਣ ਲੱਗਾ, ਅੱਜ ਬੜੀਆਂ ਸਵਾਦਿਸ਼ਟ ਘੁੰਗਣੀਆਂ ਬਣਾ ਕੇ ਲਿਆਇਆ ਹੈ, ਜਿਹਨੂੰ ਖੁਦਿਆ ਲੱਗੀ ਹੈ, ਜੋ ਚਾਹਵਾਨ ਹੈ ਇਹ ਮੇਰੇ ਕੋਲੋਂ ਘੁੰਗਣੀਆਂ ਲੈ ਲਵੇ। ਅਤੇ ਘੁੰਗਣੀਆਂ ਵੇਚਦਾ ਕਿੰਨੀਆਂ ਕੁ ਆ? ਪੈਸੇ 2 ਪੈਸਿਆਂ ਦੀਆਂ, ਫੱਟ ਕਿੰਨੀ ਕੁ ਹੈ? ਮਿੱਠੀ ਆਵਾਜ਼ ਜਦੋਂ ਮਾਤਾ ਜੀ ਦੇ ਕੰਨਾਂ ਤੱਕ ਪਹੁੰਚੀ ਅਤੇ ਨਾਲ ਉਸ ਨੌਜਵਾਨ ਉੱਤੇ ਨਜ਼ਰ ਚਲੀ ਗਈ, ਅਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੁਭਾਅ ਸਵਾਲ ਕੀਤਾ ਸੀ, ਸੁਭਾਵਕ ਨੇ, ਵੀ ਕਿਹੋ ਜਿਹਾ ਹੋਣਾ ਚਾਹੀਦਾ? ਅਤੇ ਮਾਤਾ ਜੀ ਨੇ ਵੇਖ ਕੇ ਆਖਿਆ, ਆਹ ਜਿਹੜਾ ਮੁੰਡਾ ਖੜੋਤਾ, ਉਹ ਸਾਹਮਣੇ, ਉਹ ਸਾਹਮਣੇ, ਉਹ ਮੋਢੇ 'ਤੇ ਘੁੰਗਣੀਆਂ ਦਾ ਛਾਬਾ, ਇਹੋ ਜਿਹਾ ਸੋਹਣਾ ਸੁਨੱਖਾ ਜਵਾਨ ਖੂਬਸੂਰਤ, ਸਾਡੀ ਧੀ ਵਾਸਤੇ ਇਹੋ ਜਿਹਾ ਮੁੰਡਾ ਹੋਣਾ ਚਾਹੀਦਾ, ਅਤੇ ਸੀ ਵੀ, ਇਹਦੇ 'ਚ ਕੋਈ ਸ਼ੱਕ ਨਹੀਂ, ਸੋਹਣਾ ਜਵਾਨ ਹੈ, ਸੁਨੱਖਾ ਹੈ, ਦਗਦਗ ਕਰਦੇ ਨੇਤਰ ਨੇ, ਚਿਹਰੇ ਉੱਤੇ ਦਾੜੇ ਦਾ ਨਿਸ਼ਾਨ ਹੈ, 16 ਸਾਲ ਦੀ ਉਮਰ ਹੈ, ਮਸ ਕਿਰਦੀ ਹੈ, ਰੋਮਾਂ ਦੀ ਬੇਅਦਬੀ ਨਹੀਂ ਕਰਦਾ। ਅੱਜ ਕੱਲ੍ਹ ਤਾਂ ਅਜੇ ਰੋਮ ਚਿਹਰੇ 'ਤੇ ਮੁੰਡਿਆਂ ਦੇ ਆਉਂਦੇ ਹੀ ਨਹੀਂ, ਪਹਿਲਾਂ ਹੀ ਨਾਈ ਕੋਲ ਜਾ ਬਹਿੰਦੇ ਆ, ਇਹਨਾਂ ਨੂੰ ਪੁੱਟ ਪੁੱਟ ਕੇ ਜੜ੍ਹਾਂ ਤੋਂ ਇਉਂ ਤਬਾਹ ਕਰਦੇ, ਮੁੜ ਕੇ ਆਉਣ ਹੀ ਨਾ। ਇਉਂ ਉਹਨਾਂ ਨੇ ਦਾਅਵਾ ਕੀਤਾ ਹੁੰਦਾ ਜਿਵੇਂ ਗੁਰਸਿੱਖੀ ਨੂੰ ਜੜ੍ਹਾਂ ਤੋਂ ਪੁੱਟਣਾ, ਪਰ ਸਿੱਖੀ ਜੜ੍ਹਾਂ ਤੋਂ ਪੁੱਟੀ ਨਹੀਂ ਜਾਂਦੀ। ਇਹ ਨੌਜਵਾਨ ਮੁੰਡੇ ਦੇ ਚਿਹਰੇ ਉੱਤੇ ਦਾੜੇ ਦਾ ਨਿਸ਼ਾਨ ਹੈ, ਮਸ ਕਿਰਦੀ ਹੈ, ਖੂਬਸੂਰਤ ਹੈ, ਨੇਤਰ ਬੜੇ ਦਗਦਗ ਕਰਦੇ ਹੈ, ਜਵਾਨ ਹੈ, ਮੋਢੇ 'ਤੇ ਘੁੰਗਣੀਆਂ ਦਾ ਛਾਬਾ ਰੱਖਿਆ ਹੋਇਆ। ਜਦੋਂ ਆਖਿਆ ਨਾ ਉਹੋ ਜਿਹਾ ਮੁੰਡਾ ਚਾਹੀਦਾ, ਨੇੜੇ ਗੁਰਸਿੱਖ ਖਲੋਤੇ ਹੈ, ਹਜ਼ੂਰ ਗੁਰੂ ਅਮਰਦਾਸ ਮਹਾਰਾਜ ਉਹ ਸਿੱਖ ਨੂੰ ਕਹਿੰਦੇ, ਉਹਨੂੰ ਬੁਲਾ ਕੇ ਲਿਆ, ਉਹ ਮੁੰਡੇ ਨੂੰ ਬੁਲਾ। ਉਹ ਗਿਆ ਗੁਰਸਿੱਖ, ਜਾ ਕੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿਣ ਲੱਗਾ, ਜੇਠਿਆ ਤੈਨੂੰ ਗੁਰੂ ਅਮਰਦਾਸ ਮਹਾਰਾਜ ਬੁਲਾਉਂਦੇ ਹੈ, ਸੱਚੇ ਪਾਤਸ਼ਾਹ ਜੀ ਨੇ ਤੈਨੂੰ ਆਪਣੇ ਘਰ ਵਿੱਚ ਬੁਲਾਇਆ ਹੈ। ਜੇਠੇ ਦੇ ਦਿਲ ਵਿੱਚ ਖਿਆਲ ਆ ਗਿਆ, ਅੱਜ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਪਣੇ ਗ੍ਰਹਿ ਵਿਖੇ ਬੁਲਾਇਆ, ਸ਼ਾਇਦ ਉਹਨਾਂ ਦਾ ਖਿਆਲ ਹੋਵੇ ਅੱਜ ਘੁੰਗਣੀਆਂ ਛਕਣੀਆਂ ਨੇ। ਅਤੇ ਇਹਦੇ ਮਨ ਵਿੱਚ ਪਹਿਲਾਂ ਵਿਚਾਰ ਆ ਗਈ, ਜੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲੋਂ ਘੁੰਗਣੀਆਂ ਛਕਣ ਤਾਂ ਅੱਜ ਸਾਰੀਆਂ ਘੁੰਗਣੀਆਂ ਮੈਂ ਛਕਾ ਦੇਣੀਆਂ, ਮੈਂ 1 ਪੈਸਾ ਨਹੀਂ ਲੈਣਾ, ਅੱਜ ਸਾਰੀਆਂ ਘੁੰਗਣੀਆਂ ਸੇਵਾ ਵਿੱਚ ਹੀ ਸਤਿਗੁਰੂ ਮਹਾਰਾਜ ਜੀ ਦੇ ਅਰਪਣ ਕਰ ਦੇਣੀਆਂ। ਇਹ ਮਨ ਵਿੱਚ ਵਿਚਾਰ ਕਰਦਾ ਗਲੀ ਵਿੱਚੋਂ ਗੁਰੂ ਕੇ ਮਹਿਲ, ਗਲੀ ਅੱਜ ਤਾਂ ਚੌੜਾ ਕਰ ਦਿੱਤਾ ਗਿਆ ਬਾਜ਼ਾਰ, ਪਰ ਉਦੋਂ ਬਿਲਕੁਲ ਛੋਟੀ ਜਿਹੀ ਸੀ, ਗਲੀ ਦੇ ਵਿੱਚੋਂ ਪੌੜੀਆਂ ਚੜ੍ਹਿਆ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਵਾਸਤੇ ਸੱਚੇ ਪਾਤਸ਼ਾਹ ਦੇ ਸਾਹਮਣੇ ਆਣ ਕੇ ਖਲੋ ਗਿਆ, ਅਤੇ ਮਨ ਵਿੱਚ ਨਿਮਰਤਾ, ਹੱਥ ਜੋੜ ਲਏ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਵੇਖ ਕੇ ਕਹਿਣ ਲੱਗੇ, ਭਾਈ ਆ ਛਾਬਾ ਘੁੰਗਣੀਆਂ ਦਾ ਰੱਖ ਦੇ। ਰੱਖ ਦਿੱਤਾ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖਲੋ ਗਿਆ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਜੀ ਨੇ 1 ਸਵਾਲ ਕੀਤਾ, ਬੜਾ ਗਹਿਰਾ ਸੀ। ਸੱਚੇ ਪਾਤਸ਼ਾਹ ਪੁੱਛਦੇ ਨੇ, ਭਾਈ ਤੇਰੇ ਵਰਗਾ ਕੋਈ ਹੋਰ ਵੀ ਹੈ? ਇਹ ਬੜਾ ਗੁੰਝਲਦਾਰ ਸਵਾਲ ਸੀ, ਤੇਰੇ ਵਰਗਾ ਕੋਈ ਹੋਰ ਵੀ ਹੈ? ਤੇ ਉਸ ਗੁਰਸਿੱਖ ਨੌਜਵਾਨ ਗੱਭਰੂ ਦੇ ਤੁਰ ਆਤਮਾ ਤੱਕ ਇਹ ਸ਼ਬਦ ਵੈਰਾਗ ਨਾਲ ਉਹਦੇ ਹਿਰਦੇ ਵਿੱਚੋਂ ਸਾਗਰ ਦੀ ਤਰ੍ਹਾਂ ਦੋਹਾਂ ਅੱਖਾਂ ਵਿੱਚੋਂ ਜਲ ਫੁੱਟ ਪਿਆ। ਗੁਰਸਿੱਖ ਨੂੰ ਬੁਲਾ ਕੇ ਜਦੋਂ ਬੁਲਾਇਆ ਤੇ ਪੁੱਛਿਆ, ਸਵਾਲ ਕੀਤਾ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ, ਸੁਣੀਏ ਜਰਾ ਸਤਿਗੁਰੂ ਕੀ ਪੁੱਛਦੇ ਹੋ, ਗੁਰਸਿੱਖ ਦੇ ਦਿਲ ਅੰਦਰ ਕੀ ਵਿਚਾਰ ਹੈ, ਇਉਂ ਅਰਜ ਕੀਤਾ।
ਉਸੇ ਵੇਲੇ ਇੱਕ ਸਿੱਖ ਨੂੰ ਭੇਜ ਕੇ ਤੇ
ਸੱਦ ਲਿਆ
ਉਸ ਲੜਕੇ ਨੂੰ ਪਾਸ ਦਾਤਾ
ਮਹਾਰਾਜ ਜੀ ਨੂੰ ਧੰਨ ਸਤਿਗੁਰੂ ਦੂਜੇ ਗੁਰੂ ਦੇਵ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਖਸ਼ੀਆਂ, 12 ਸਾਲ ਸੇਵਾ ਕੀਤੀ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਤੇਰਿਆਂ ਦੀ ਤਿਰ, ਨਿਆਸਰਿਆਂ ਦੇ ਆਸਰੇ ਇਤਿਹਾਦਕ 12 ਬਖਸ਼ਿਸ਼ਾਂ ਵਰ ਨਹੀਂ ਦਿੱਤੇ, ਕਿਉਂਕਿ ਗੁਰਮਤ ਵਿੱਚ ਵਰ ਦਾ ਅਤੇ ਸਰਾਫ ਦਾ ਕੋਈ ਥਾਂ ਨਹੀਂ। ਜੇ ਬਖਸ਼ਿਸ਼ਾਂ ਨੇ, ਮਿਹਰ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਇਸ ਨੌਜਵਾਨ ਗੱਭਰੂ ਨੇ 16 ਸਾਲ ਦੀ ਉਮਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖਲੋਤਾ ਹੈ ਅਤੇ ਅੱਖਾਂ ਵਿੱਚੋਂ ਅਥਰੂਆਂ ਦੀ ਝੜੀ ਵਹਿ ਰਹੀ ਹੈ। ਹਜ਼ੂਰ ਕਹਿੰਦੇ ਛਾਬਾ ਰੱਖ ਦੇ। ਖਿਆਲ ਹੈ ਸੱਚੇ ਪਾਤਸ਼ਾਹ ਕਹਿਣਗੇ ਘੁੰਗਣੀਆਂ ਦੇ ਅਤੇ ਮੈਂ ਘੁੰਗਣੀਆਂ ਦੇ ਦੇਵਾਂਗਾ। ਸੇਵਾਦਾਰ ਨੂੰ ਕਹਿਣਗੇ ਕੋਈ ਬਰਤਨ ਲਿਆ, ਮੈਂ ਉਸ ਬਰਤਨ ਵਿੱਚ ਘੁੰਗਣੀਆਂ ਪਾ, ਮੈਂ ਤਾਂ ਅੱਜ ਸਾਰਾ ਹੀ ਛਾਬਾ ਉਲਾ ਦੇਣਾ, ਮੈਂ ਆਪਣੇ ਕੋਲ ਨਹੀਂ ਇੱਕ ਵੀ ਨਾ ਪੈਸਾ ਵਟਣਾ ਅਤੇ ਨਾ ਘੁੰਗਣੀਆਂ ਰੱਖਣੀਆਂ, ਛਾਬਾ ਹੀ ਸਾਰਾ ਸਤਿਗੁਰਾਂ ਦੀ ਸੇਵਾ ਵਿੱਚ ਅਰਪਣ ਕਰ ਦੇਣਾ। ਪਰ ਗੁਰੂ ਅੰਗਦ, ਗੁਰੂ ਅਮਰਦਾਸ ਮਹਾਰਾਜ ਜੀ ਨੇ ਤਾਂ ਸਵਾਲ ਹੀ ਇੱਕ ਇਹੋ ਜਿਹਾ ਗਹਿਰਾ ਪਾ ਦਿੱਤਾ ਕਿ ਕਾਕਾ ਤੇਰੇ ਵਰਗਾ ਕੋਈ ਹੋਰ ਵੀ ਹੈ? ਕਿਉਂਕਿ ਮਾਤਾ ਜੀ ਨੇ ਆਖਿਆ ਸੀ ਨਾ, ਸੋਹਣਾ ਸੁਨੱਖਾ ਖੂਬਸੂਰਤ ਜਵਾਨ ਇਹੋ ਜਿਹਾ ਮੁੰਡਾ ਚਾਹੀਦਾ। ਅਤੇ ਹਜ਼ੂਰ ਕਹਿੰਦੇ ਤੇਰੇ ਵਰਗਾ ਕੋਈ ਹੋਰ ਹੈ? ਅੱਖਾਂ ਵਿੱਚ ਅਥਰੂ ਲੈ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਵਰਗਾ ਦੁਨੀਆ ਉੱਤੇ ਕੋਈ ਨਾ ਹੋਵੇ। 1534 ਵਿੱਚ ਇਸ ਬੱਚੇ ਦਾ ਮਾਤਾ ਦਇਆ ਕੌਰ ਦੀ ਕੁੱਖੋਂ ਹਰਦਾਸ ਸੋਢੀ ਦੇ ਘਰ ਲਾਹੌਰ ਚੂਨਾ ਮੰਡੀ ਵਿੱਚ ਜਨਮ ਹੋਇਆ। ਵਡੇਰੇ ਸ਼ਹਿਨਸ਼ਾਹ ਸਨ, ਲਾਹੌਰ ਦੇ ਮਾਲਕ ਸਨ, ਪਰ ਲੁਟੇਰਿਆਂ ਨੇ ਲੁੱਟ ਲੁੱਟ ਕੇ ਇਹਨਾਂ ਨੂੰ ਗਰੀਬ ਕਰ ਦਿੱਤਾ ਸੀ। ਕਦੇ ਮਾਲਕ ਸੀ ਲਾਹੌਰ ਦੇ, ਬੇਦੀ ਅਤੇ ਸੋਢੀ ਜਿਨ੍ਹਾਂ ਦਾ ਸ਼ੁਰੂਆਤ ਇੱਥੋਂ ਲਾਹੌਰੋਂ ਹੀ ਹੋਇਆ, ਕਸੂਰ ਅਤੇ ਲਾਹੌਰ, ਬਹੁਤੇ ਵਿਸਥਾਰ ਵਿੱਚ ਨਾ ਜਾਵਾਂ। ਇਹ ਬੀਬੀ ਭਾਨੀ ਜੀ ਜਿਨ੍ਹਾਂ ਦੇ ਰਿਸ਼ਤੇ ਦੀ ਗੱਲ ਚੱਲਦੀ ਸੀ, ਉਸ ਪੁੱਤਰੀ ਨਾਲੋਂ, ਗੁਰੂ ਅਮਰਦਾਸ ਮਹਾਰਾਜ ਜੀ ਦੀ ਸਾਹਿਬਜ਼ਾਦੀ ਬੀਬੀ ਭਾਨੀ ਜੀ ਨਾਲੋਂ ਸਿਰਫ 4 ਮਹੀਨੇ ਵੱਡੇ ਹੈ, ਉਮਰ 21 ਸਾਲ ਦੀ ਹੈ। 1534 ਵਿੱਚ ਬੀਬੀ ਭਾਨੀ ਜੀ ਦਾ ਜਨਮ ਹੋਇਆ, 1534 ਵਿੱਚ ਇਸ ਸਾਹਿਬਜ਼ਾਦੇ ਦਾ ਜਨਮ ਹੋਇਆ, ਪਰ ਇਹ ਹੈ ਗਰੀਬ ਖਾਨਦਾਨ ਵਿੱਚ। ਚੂਨਾ ਮੰਡੀ, ਚੂਨਾ ਮੰਡੀ ਕਹਿੰਦੇ ਸੀ, ਇੱਥੇ ਹੀਰੇ ਜਵਾਹਰਾਤ ਪੁਖਰਾਜ ਇਤਿਹਾਦਕ ਉਹਨਾਂ ਦਾ ਵਪਾਰ ਚੱਲਦਾ ਸੀ, ਅਤੇ ਹੀਰਿਆਂ ਨੂੰ ਤਰਾਸ਼ ਤਰਾਸ਼ ਕੇ ਉਹਨਾਂ ਦੇ ਜਦੋਂ ਗਹਿਣੇ ਬਣਾਏ ਜਾਂਦੇ, ਜਿਹੜਾ ਨਿੱਕਾ ਕੰਕਰੀਟ ਚੂਨਾ ਹੁੰਦਾ ਉਹਨਾਂ ਚੂਨਿਆਂ ਦਾ ਵਪਾਰ ਹੁੰਦਾ ਸੀ, ਇਸ ਲਈ ਇਹਨੂੰ ਚੂਨਾ ਮੰਡੀ ਕਿਹਾ ਜਾਂਦਾ ਸੀ। ਸਰਾਏ ਨਾਗਾਂ, ਗੁਰੂ ਅੰਗਦ ਦੇਵ ਮਹਾਰਾਜ ਦਾ ਜਨਮ ਸਥਾਨ, ਉੱਥੇ ਹੀਰੇ ਜਵਾਹਰਾਤ ਦਾ ਕਦੇ ਵਪਾਰ ਹੁੰਦਾ ਸੀ? ਇਹ ਦੇਸ਼ ਐਸਾ ਸੀ, ਹੀਰੇ ਜਵਾਹਰਾਤ ਦਾ ਇਹਨਾਂ ਦੀਆਂ ਮੰਡੀਆਂ ਵਿੱਚ ਵਪਾਰ ਚੱਲਦਾ ਸੀ, ਪਰ ਲੁਟੇਰਿਆਂ ਨੇ ਲੁੱਟ ਲੁੱਟ ਕੇ ਇਸ ਦੇਸ਼ ਨੂੰ ਤਬਾਹ ਕਰ ਦਿੱਤਾ। ਜੇ ਅਫਗਾਨਾਂ ਕੋਲੋਂ ਬਚਿਆ, ਮੁਗਲਾਂ ਕੋਲੋਂ ਬਚਿਆ, ਰਹਿੰਦਾ ਖੁੰਹਦਾ ਹੁਣ ਹਿੰਦੁਸਤਾਨ ਦੇ ਲੀਡਰਾਂ ਨੇ ਲੁੱਟਣਾ ਸ਼ੁਰੂ ਕੀਤਾ। ਭਰੀਆਂ ਪਈਆਂ ਸਵਿਸ ਬੈਂਕਾਂ, ਹਿੰਦੁਸਤਾਨ ਅੱਤ ਗਰੀਬ ਹੈ, ਲੁਟੇਰਾ ਅੱਜ ਵੀ ਹਿੰਦੁਸਤਾਨ ਵਿੱਚ ਪੂਰਾ ਬੈਠਾ ਹੈ। ਇਹ ਨੌਜਵਾਨ ਗੱਭਰੂ ਮੁੰਡਾ ਆਪਣੀ ਜ਼ਿੰਦਗੀ ਵੱਲੇ ਵੇਖ ਰਿਹਾ ਹੈ। ਇਸ ਤੋਂ ਵੱਡਾ ਇਹਦਾ ਇੱਕ ਭਰਾ ਸੀ, ਉਹਦਾ ਨਾਂ ਗੁਰਦਿਆਲ ਹੈ। ਇਸ ਤੋਂ ਵੱਡੀ ਇਹਦੀ ਇੱਕ ਭੈਣ ਸੀ, ਉਹਦਾ ਨਾਂ ਗੁਰਦਿਆਲੀ ਹੈ। ਇਹ 3 ਭੈਣ ਭਰਾ ਸਨ। ਹਰਦਾਸ ਸੋਢੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਦੀ ਕੁੱਖੋਂ ਇਹਨਾਂ ਦਾ ਜਨਮ ਹੋਇਆ। ਇਹ ਵੱਡਾ ਹੈ, ਦੂਜੇ ਛੋਟੇ ਨੇ। ਹਰਦਿਆਲ ਵੀ ਬਚਪਨ ਵਿੱਚ ਚੜ੍ਹਾਈ ਕਰ ਗਿਆ, ਗੁਰਦਿਆਲੀ ਭੈਣ ਵੀ ਬਚਪਨ ਵਿੱਚ ਚੜ੍ਹਾਈ ਕਰ ਗਈ। ਅਤੇ ਆਮ ਇੱਕ ਸਾਡਾ ਰਿਵਾਜ਼ ਹੈ ਪੰਜਾਬ ਦੇ ਪੇਂਡੂਆਂ ਦਾ, ਖਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲੇ, ਜਿਹੜਾ ਪਹਿਲਾ ਬੱਚਾ ਪਤੀ ਪਤਨੀ ਦੇ ਗ੍ਰਿਸ਼ਤੀ ਜੀਵਨ ਵਿਵਾਹ ਤੋਂ ਬਾਅਦ ਪਹਿਲੀ ਔਲਾਦ ਹੈ ਉਹਨੂੰ ਜੇਠਾ ਕਹਿ ਦਿੰਦੇ, ਨਾਂ ਹੈ ਰਾਮਦਾਸ। ਅਸਲ ਵਿੱਚ ਘਰਾਣਾ ਤਾਂ ਰਾਮ ਚੰਦਰ ਦਾ ਪੁਜਾਰੀ ਹੈ, ਰਾਮ ਚੰਦਰ ਨੂੰ ਮੰਨਣ ਵਾਲਾ ਹੈ, ਅਤੇ ਖਾਨਦਾਨ ਵੀ ਉਹੀ ਹੈ, ਉਸੇ ਖਾਨਦਾਨ ਵਿੱਚ ਹੈ, ਨਾਂ ਹੈ ਰਾਮਦਾਸ। ਅਤੇ ਵਕਤ ਦੇ ਤਕਾਜ਼ੇ ਨਾਲ ਮਾਪਿਆਂ ਦੇ ਨਾਂ ਰੱਖਿਆ ਜੇਠਾ। ਛੋਟੀ ਭੈਣ, ਛੋਟਾ ਭਰਾ ਬਚਪਨ ਵਿੱਚ ਚੜ੍ਹਾਈ ਕਰ ਗਏ, माता चढ़ाई कर गई, पिता चढ़ाई कर गया, ये यतीम हो गया। सत साल की उम्र हुई, इहदे शरीकां ने इहदी जायदाद उत्ते कब्जा करन वास्ते इहनू सिर च चपेड़ा मारनियां शुरू कीतियां। असीं आम कहिंदे शरीक ठोलियां मारदे आ, ठोलियां जिस बच्चे का माता पिता भैन भरा ना होवे उहनू शरीक भी चपेड़ा मारदे आ, ठोलियां मारदे आ, ਇਹ ਕਿਸੇ ਨਾ ਕਿਸੇ ਤਰ੍ਹਾਂ ਘਰੋਂ ਨਿਕਲ ਜਾਏ, ਇਹਦੀ ਜਾਇਦਾਦ ਉੱਤੇ ਕਬਜ਼ਾ ਕਰ ਲਈਏ। ਨਾਨੀ ਬਾਸਰ ਕੇ ਗਿੱਲਾਂ ਦੀ ਹੈ, ਸ਼੍ਰੀਕੇ ਹਯਾਤੀ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਭਰਜਾਈ ਲੱਗਦੀ ਹੈ। 1540 ਵਿੱਚ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਵਿੱਚ ਆਏ ਅਤੇ ਉਦੋਂ ਇਹ ਬੱਚਾ 6 ਸਾਲ ਦਾ ਹੈ। 7 ਸਾਲ ਦਾ ਜਦੋਂ ਹੋਇਆ ਨਾਨੀ ਇਹਨੂੰ ਆਪਣੇ ਕੋਲ ਲੈ ਕੁਝ ਸਮਾਂ ਰੱਖਿਆ, ਨਾਨੀ ਨੇ ਹੀ ਇਹਨੂੰ ਘੁੰਗਣੀਆਂ ਉਬਾਲ ਕੇ ਦਿੱਤੀਆਂ। ਇਹ ਲਾਹੌਰ ਦੇ ਬਾਜ਼ਾਰਾਂ ਵਿੱਚ ਪਹਿਲਾਂ ਘੁੰਗਣੀਆਂ ਵੇਚਦਾ ਸੀ, ਜਦੋਂ ਥੋੜ੍ਹਾ ਜਿਹਾ ਸੁਰਤ ਸੰਭਲੀ ਉਦੋਂ ਨਾਨੀ ਬਾਸਰ ਕੇ ਗਿੱਲਾਂ ਲੈ ਆਈ ਅਤੇ ਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਖਡੂਰ ਸਾਹਿਬ ਆ ਗਏ ਸਨ। 1540 ਵਿੱਚ ਆਏ, 1534 ਵਿੱਚ ਇਸ ਬੱਚੇ ਦਾ ਜਨਮ ਹੋਇਆ। 6 ਸਾਲ ਦਾ ਤਕਾਜ਼ਾ ਹੈ, ਬੱਚਾ ਬਚਪਨ ਵਿੱਚ ਲਾਹੌਰ ਰਿਹਾ ਹੈ। ਜਦੋਂ ਨਾਨੀ ਇੱਥੇ ਲੈ ਆਈ, ਕੁਝ ਸਮਾਂ ਬਾਸਰ ਕੀ ਗਿੱਲਾਂ ਪਿੰਡ ਵਿੱਚ ਵੀ ਘੁੰਗਣੀਆਂ ਵੇਚਦਾ ਰਿਹਾ। ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋਈ ਅਤੇ ਗੋਇੰਦਵਾਲ ਆਬਾਦ ਕੀਤਾ। ਜਦੋਂ ਗੋਇੰਦਵਾਲ ਆਬਾਦ ਕੀਤਾ, ਇੱਥੇ ਗੁਰੂ ਕੇ ਸਿੱਖ ਸੰਗਤਾਂ ਆ ਗਈਆਂ ਅਤੇ ਨਾਨੀ ਨੇ ਸੋਚਿਆ ਕਿ ਉੱਥੇ ਸੰਗਤਾਂ ਆਉਣਾ ਜਾਣਾ ਬਹੁਤ ਹੈ, ਨਾਲੇ ਘੁੰਗਣੀਆਂ ਵੇਚੇਗਾ ਅਤੇ ਨਾਲ ਸੇਵਾ ਕਰੇਗਾ। ਬਾਸਰ ਕੀ ਗਿੱਲਾਂ ਉਹੀ ਪਿੰਡ ਹੈ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਨਮ ਹੋਇਆ। ਉਹ ਨਾਨਕੇ ਘਰ ਨੇ ਇਸ ਨੌਜਵਾਨ ਗੱਭਰੂ ਦੇ, ਨਾਨੀ ਇਸ ਨੂੰ ਬਾਸਰ ਕੇ ਗਿੱਲਾਂ ਤੋਂ ਗੋਇੰਦਵਾਲ ਸਾਹਿਬ ਲੈ ਆਈ। ਸੇਵਾ ਵੀ ਕਰਦਾ ਹੈ, ਨਾਨੀ ਘੁੰਗਣੀਆਂ ਦਿੰਦੀ ਹੈ ਬਣਾ ਕੇ। ਇਹ ਘੁੰਗਣੀਆਂ ਵੇਚ ਕੇ ਬਾਜ਼ਾਰ ਵਿੱਚ ਜਿਹੜੇ ਪੈਸੇ ਵਟਕ ਹੁੰਦੀ ਹੈ ਉਹਦਾ ਰਾਸ਼ਨ ਪਾਣੀ ਖਰੀਦ ਕੇ ਨਾਨੀ ਦੋਵੇਂ ਪ੍ਰਸ਼ਾਦਾ ਪਾਣੀ ਛਕਦੇ ਨੇ ਅਤੇ ਨਾਲ ਹੀ ਗੁਰੂ ਅਮਰਦਾਸ ਮਹਾਰਾਜ ਦੇ ਚਰਣਾਂ ਦੀ ਸੇਵਾ ਵਿੱਚ ਜੁਟ ਜਾਂਦਾ। ਹੁਣ ਜੇ ਸੇਵਾਦਾਰ ਜਿਹੜਾ ਬਹੁਤਾ ਸੇਵਾ ਕਰੇ, ਗੁਰੂ ਚਰਨਾਂ ਵਿੱਚ ਪ੍ਰਵਾਨ ਹੋਵੇ, ਕੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਤੱਕ ਇਹਨੂੰ ਨਹੀਂ ਵੇਖਿਆ ਹੋਵੇਗਾ? ਇਹ ਇੱਕ ਸਵਾਲ ਆਉਂਦਾ। ਨੌਜਵਾਨ ਗੱਭਰੂ ਹੈ, ਇਹਨੂੰ ਵੇਖਿਆ ਜ਼ਰੂਰ ਹੈ, ਪਰ ਇੰਨਾ ਵੀ ਕਿ ਆਇਆ ਬਾਸਰ ਕੇ ਗਿੱਲੋਂ ਹੈ, ਬਾਸਰ ਕੇ ਗਿੱਲਾਂ ਪਿੰਡ ਤੋਂ ਆਇਆ, ਉਸੇ ਪਿੰਡ ਤੋਂ ਆਇਆ ਜਿਸ ਪਿੰਡੋਂ ਗੁਰੂ ਅਮਰਦਾਸ ਮਹਾਰਾਜ ਆਏ ਨੇ। ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋ ਗਈ ਹੈ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਸ ਬੱਚੇ ਨੇ ਇੰਨੀ ਕੁ ਗੱਲ ਦਾ ਜਵਾਬ ਦੇ ਕੇ ਆਖਿਆ, ਸਤਿਗੁਰੂ ਜੀ ਕਿਰਪਾ ਕਰੋ ਮੇਰੇ ਵਰਗਾ ਕੋਈ ਬਦ ਨਸੀਬ ਦੁਨੀਆ ਉੱਤੇ ਨਾ ਹੋਵੇ। ਹਜ਼ੂਰ ਕਹਿੰਦੇ ਕਿਉਂ? ਕਹਿੰਦੇ ਜੀ ਬਚਪਨ ਵਿੱਚ ਮਾਤਾ ਪਿਤਾ ਚੜ੍ਹਾਈ ਕਰ ਗਏ, ਭਰਾ ਚੜ੍ਹਾਈ ਕਰ ਗਿਆ, ਭੈਣ ਚੜ੍ਹਾਈ ਕਰ ਗਈ, ਸ਼ਰੀਕਾਂ ਨੇ ਠੋਲੀਆਂ ਮਾਰੀਆਂ, ਨਾਨੀ ਨਾਲ ਲੈ ਕੇ ਆ ਗਈ ਨਾਨਕੇ ਘਰ। ਮੈਨੂੰ ਘੁੰਗਣੀਆਂ ਵੇਚਣ ਵਾਸਤੇ ਨਾਨੀ ਨੇ ਜਾਂਚ ਦੱਸੀ ਹੈ, ਨਾਨੀ ਮੇਰੀ ਪਾਲਣਾ ਕਰਦੀ ਰਹੀ ਹੈ, ਹੁਣ ਮੈਂ ਕੁਝ ਕਮਾਉਣ ਜੋਗਾ ਹੋਇਆ ਹਾਂ, ਇਹ ਨਾਨੀ ਹੀ ਘੁੰਗਣੀਆਂ ਬਣਾ ਕੇ ਦਿੰਦੀ ਹੈ ਕਣਕ ਉਬਾਲ ਕੇ। ਘੁੰਗਣੀਆਂ ਹਮੇਸ਼ਾ ਕਣਕ ਦੀਆਂ ਬਣਦੀਆਂ ਜੇ, ਹੋਰ ਕਿਸੇ ਚੀਜ਼ ਦੀਆਂ ਨਹੀਂ ਬਣਦੀਆਂ, ਕਣਕ ਉਬਾਲ ਕੇ ਦਿੰਦੀ ਹੈ। ਆ ਨਾਲ ਨਮਕ ਮਿਰਚਾਂ ਸਵਾਦਿਸ਼ਟ ਬਣਾਉਣ ਵਾਸਤੇ ਮੈਨੂੰ ਦਿੱਤੀਆਂ ਜਾਂਦੀਆਂ ਨੇ, ਮੈਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹਾਂ, ਜਦੋਂ ਵਿਹਲਾ ਵਕਤ ਮਿਲਦਾ ਮੈਂ ਤੁਹਾਡੇ ਚਰਨਾਂ ਵਿੱਚ ਸੇਵਾ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਵਰਗਾ ਹੋਰ ਨਹੀਂ ਨਾ ਹੈ? ਕਹਿੰਦਾ ਨਹੀਂ ਮਹਾਰਾਜ, ਮੇਰੇ ਵਰਗਾ ਨਾ ਹੀ ਹੋਵੇ ਕੋਈ, ਮੈਂ ਤਾਂ ਇੱਕ ਵੱਧ ਨਸੀਬ ਹਾਂ, ਯਤੀਮ ਹਾਂ। ਹਜ਼ੂਰ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ, ਭਾਈ ਖੀਵਾ ਜੀ, ਭਾਈ ਜੋਧ, ਜੋ ਗੁਰੂ ਅੰਗਦ ਦੇਵ ਮਹਾਰਾਜ ਦੇ ਵਕਤ ਵਿੱਚ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ, ਗੁਰੂ ਅਮਰਦਾਸ ਮਹਾਰਾਜ ਦੇ ਨਾਲ ਗੋਇੰਦਵਾਲ ਸਾਹਿਬ ਆ ਗਿਆ। ਇਹ ਸਾਰੇ ਸਿੱਖ ਸਤਿਗੁਰਾਂ ਨੇ ਸੱਦ ਲਏ, ਕਹਿਣ ਲੱਗੇ ਇਸ ਬੱਚੇ ਦਾ ਇਸ਼ਨਾਨ ਕਰਵਾਓ। ਇਸ਼ਨਾਨ ਕਰਵਾਇਆ, ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਕੋਲੋਂ ਬਸਤਰ ਸਵੱਛ ਨਵੇਂ ਬਸਤਰ ਦਿੱਤੇ, ਉਸ ਬੱਚੇ ਨੂੰ ਬਸਤਰ ਪਹਿਨਾਏ, ਸੋਹਣਾ ਦਸਤਾਰਾ ਸਜਾਇਆ, ਆਪਣੇ ਕੋਲ ਬਰਾਬਰ ਉੱਤੇ ਬੜਾ ਸੋਹਣਾ ਇੱਕ ਪਲੰਘ ਖੇਸ ਵਿਛਾ ਕੇ ਦਿੱਤਾ ਅਤੇ ਉਸ ਪਲੰਘ ਉੱਤੇ ਬਹਿ ਗਏ। ਬਹਾ ਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਹਿਣ ਲੱਗੇ ਕਾਕਾ ਇੱਥੇ ਬਹਿ। ਹੁਣ ਗੁਰੂ ਦਾ ਹੁਕਮ, ਬਿਠਾ ਲਿਆ, ਨਾਲ ਹੀ ਗੁਰਸਿੱਖਾਂ ਨੂੰ ਕਹਿਣ ਲੱਗੇ ਲਿਆਓ ਜਿਹੜੀ ਸ਼ਗਨ ਦੀ ਰਸਮ ਹੁੰਦੀ ਹੈ ਨਾ, ਉਹ ਰਸਮ ਇਹਨੂੰ ਅਸਾਂ ਅੱਜ ਅਦਾ ਕਰਨੀ ਹੈ। ਮਾਤਾ ਜੀ ਹੈਰਾਨ ਹੋ ਗਏ, ਕਹਿਣ ਲੱਗੇ ਇਹ ਕੀ ਕਰਨ ਲੱਗੇ ਹੋ? ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਗਾਂ ਵਾਲੀਏ, ਤੁਸਾਂ ਆਖਿਆ ਸੀ ਨਾ ਇਹਦੇ ਵਰਗਾ ਮੁੰਡਾ ਇਹੋ ਜਿਹਾ ਚਾਹੀਦਾ ਹੈ, ਇਹੋ ਜਿਹਾ। ਇਹਦੇ ਵਰਗਾ ਤੇ ਫਿਰ ਇਹੋ ਹੀ ਹੈ, ਇਹਦੇ ਵਰਗਾ ਤੇ ਦੁਨੀਆਂ ਵਿੱਚ ਹੋਰ ਹੈ ਹੀ ਕੋਈ ਨਹੀਂ। ਮਾਤਾ ਜੀ ਨੇ ਬੇਸ਼ੱਕ ਭਾਵੇਂ ਇਹ ਸਵਾਲ ਕੀਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਯਤੀਮ ਬੱਚੇ ਨੂੰ ਹੈ ਸੋਢੀ ਕੁਲ ਖਾਨਦਾਨ ਵਿੱਚ ਪੈਦਾ ਹੋਇਆ, ਉਸਨੂੰ ਆਪਣੇ ਸਾਹਮਣੇ ਬਿਠਾ ਕੇ ਬੜੇ ਅਦਬ ਨਾਲ ਜਿਸ ਤਰੀਕੇ ਨਾਲ ਜੋ ਮਾਤਾ ਜੀ ਨੇ ਕਿਹਾ ਸੀ। ਗੁਰੂ ਅਮਰਦਾਸ ਮਹਾਰਾਜ ਨਾਲੇ ਜਵਾਬ ਦੇ ਦੇ, ਨਾਲੇ ਉਹ ਸੋਢੀ ਕੁਲ ਖਾਨਦਾਨ ਦੇ ਚਸ਼ਮੇ ਚਿਰਾਗ ਧੰਨ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੀ ਪਹਿਲੀ ਜ਼ਿੰਦਗੀ ਨੂੰ ਜੋ ਇੱਕ ਸੇਵਾਦਾਰ ਦੇ ਰੂਪ ਵਿੱਚ ਹੈ ਉਸਨੂੰ ਸੰਵਾਰ ਕੇ ਬਦਲਾਓ ਕਿਵੇਂ ਲਿਆਉਣ ਲੱਗੇ ਹੈ, ਸੁਣੀਏ ਜਰਾ ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ।
ਉੱਠ ਕੇ ਗੁਰੂਆਂ ਦੇ ਉਹ ਦਿੱਤਾ ਚਰਨੀ ਸੀਸ
ਕੀ ਹੋਇਆ ਬਾਕੀ ਸ਼ਾਮਾਂ ਦੇ ਦੀਵਾਨ ਵਿੱਚ ਬਿਨੇ ਕਰਾਂਗੇ। ਧੰਨ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ 534 ਸਾਲਾ ਆਗਮਨ ਪੁਰਬ ਗੁਰੂ ਕੀਆਂ ਸਿੱਖ ਸੰਗਤਾਂ ਖੁਸ਼ੀਆਂ ਚਾਵਾਂ ਨਾਲ ਮਨਾ ਰਹੀਆਂ ਨੇ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਗੱਜ ਕੇ ਫਤਿਹ ਬੁਲਾਓ, ਗੁਰੂ ਕੀ ਸੰਗਤ ਵੱਲੋਂ ਸਨਮਾਨ ਆਇਆ ਸਾਗੂ ਚੜ੍ਹਦੀ ਕਲਾ ਕਰਨ, ਹਰਮਦਾਨ ਫਤਿਹ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।